Oh. जिसका कारण है कि पार्ट एक लेसन है, जो लेसन होता है वो सिर्फ पढ़िया नहीं जाता, समझा भी जाता है, समझा इस करके जाता है कि उसमें कमाया जा सके। बिना थ्योरी तो प्रैक्टिकल नहीं हो सकता, हर प्रैक्टिकल नहीं थ्योरी चाहिए। जो हर प्रैक्टिकल ने जरूरी चाहिए है कि जीवन के अभ्यास के लिए थ्योरी है रबी ज्ञान। जो आत्मक जीवन जो है तो आत्मक जीवन भी थ्योरी है रबी ज्ञान। तो रबी ज्ञान प्राप्त होंगे वाहगुरु सौमे तो, वाहगुरु सौमे तो वाहिगुरु की बाणी करके, जो वाहिगुरु की बाणी वाहिगुरु के शब्दों द्वारा वर्तदी है, वाहिगुरु का मुल करीमी स्वभाव है, जदों भी वर्तद गुरु राही वर्तद, वाहिगुरु सोमे तो बाणी वर्ती गुरु राही वर्ती गुरबाणी, वाहिगुरु की बाणी शब्दों द्वारा वर्ती गुरु राही वर्ती ते गुर शब्द। इसका भाव यह हो गया कि आत्मक जीवन का रबी ज्ञान गुरु के शब्द नहीं है, आत्मक जीवन का रबी ज्ञान गुरु की बाणी नहीं है। इस करके गुरबाणी इस करके पढ़ना है ताकि मैं समझ सका, इस करके समझना है ताकि मैं मनन कर सका। मनन का रूप ही है पहला इसके विचार करना पड़ेगा। मेरे को भूल हुई मैं मन ले, पर मनन नहीं होया, भूल मनी है पर मनन नहीं। मनन तो कहेंगे जो मुड़ के बोलना हो, इतने भूल बंदे ने अरदास होगी अज तो मैं अब मैं नशा नहीं पीऊंगा, पीछे मैं पीता रहा फुल होगी। मनन तां होएगा जे मुड़ के नशा नहीं पीता। सज्जन ठग ने भुल भी मनी ते मनन भी किया, मुड़ के ठगी नहीं। भूमिए चोर ने भुल भी मनी मनन भी किया, मुड़ के चोरी नहीं। मनन का भाव यह है कि तुसी असी जो गुरु की सोच है, जो गुरु उपदेश राही मिल रही है, जो गुरु उपदेश गुरु शब्द राही मिल रहा है, उसनु समझना ते कमावना। लेकिन जिन्होंने मनन नहीं किया ओ जीवन की पाची हार गए। जितने सिर्फों ने मन ना सोई देन गए, जीवन की बाजी सिर्फ उन्होंने जीती जिन्होंने मनन किया। मन ना सोई देन जाए इस तो बिना, बेशक अपने आप को कोई धर्मी कहते रहे, अपने तौर पर कोई धर्म कर्म करते भी रहे, लेकिन किसी लेखे और ही कर्म ना लेखा पाए। इतों तक तो सिखिया तो सुनी समझी भी पर मनी नहीं, रोना पै गया। सेंसर दान दे इंद्र रोवाया, रोना पै गया परशुराम रोवै करकाया। मनी नहीं अजय सुरोवै पीखिया खाए, जे मरदा क्यों रोना। ऐसी दरगाह मिला सजाए, बड़े बड़े ऋषि विद्वान अपने आप को ज्ञानी कराने वाले, ज्ञानी गुनी सूर हम दाते ए बुद्ध कबैना नासी, क्यों हम बट कवि कुलीन हम पंडित, हम जोगी सन्यासी, ज्ञानी गुनी सूर हम दाते ਇਹ ਬੁੱਧ ਕਵੈਨਾ ਨਾ ਸੀ, ਇਹ ਹੰਕਾਰ ਨਹੀਂ ਬੁੱਧੀ। ਕਿਉਂ? ਕਿਉਂਕਿ ਉਪਦੇਸ਼ ਤਾਂ ਸੁਣਿਆ, ਉਪਦੇਸ਼ ਸੁਣਾਇਆ ਵੀ, ਲੇਕਿਨ ਕਥਨੀ ਨੂੰ ਕਰਨੀ ਨਾ ਬਣਾ ਸਕੇ। ਕਿਉਂ? ਮੰਨਣ ਨਹੀਂ ਕੀਤਾ। ਇਸ ਕਰਕੇ ਰੋਣਾ ਪੈ ਗਿਆ। ਪੰਡਿਤ ਰੋਵੈ ਗਿਆਨ ਗਵਾਏ, ਹੱਕ ਵਾਹਿਗੁਰੂ। ਵਿਦਵਾਨ ਸੀ, ਰੋਇਆ। ਪੰਡਿਤ ਰੋਵੈ ਗਿਆਨ ਗਵਾਏ, ਵਿਦਵਾਨ ਵੀ ਰੋਇਆ। ਨਾ ਮੰਨਣ ਕਰਕੇ ਵਿਦਵਾਨ ਮੂਰਖ ਵੀ ਬਣਿਆ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੁਆਇ ਨਾਉ, ਨਾਨਕ ਮੂਰਖਾਂ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ। ਅਖਵਾਈ ਮੂਰਖਾਂ ਸਿਰ ਮੂਰਖ, ਮੂਰਖਾਂ ਦਾ ਵੱਡਾ ਮੂਰਖ ਰਾਵਣ ਵਰਗਾ, ਮੂਰਖ ਰਾਵਣ ਕਿਹਾ ਲੈ ਗਿਆ। ਅਖਵਾਈ ਜੇ ਮੰਨਣ ਹੁੰਦਾ ਤੇ ਇੱਕ ਵਿਦਵਾਨ ਜਿਸ ਨੂੰ ਵੇਦਾਂ ਦਾ ਗਿਆਤਾ ਕਿਹਾ ਗਿਆ ਹੋਵੇ, ਉਹ ਕਰਮ ਮੂਰਖਾਂ ਦੇ ਕਰੇ। ਕਿਉਂ? ਕਿਉਂਕਿ ਪੜ੍ਹਿਆ ਜ਼ਰੂਰ ਹੈ ਗਿਆਨ, ਲੇਕਿਨ ਮੰਨਣ ਨਹੀਂ ਕੀਤਾ। ਇਸ ਤਰ੍ਹਾਂ ਇਉਂ ਲੱਗਦਾ ਹੈ, ਅੱਜ ਮੈਂ ਜਦੋਂ ਦੇਖਦਾ ਹੱਥ ਵਿੱਚ ਗੁੜਕਾ ਪਾੜ ਕੇ ਪਾਠ ਵੀ ਕਰਦਾ ਹੈ, ਪਰ ਖਪਦਾ ਵੀ ਬੜਾ ਪਿਆ, ਅਖਬਾਰ ਖਿੱਚਦਾ ਵੀ ਬੜਾ ਪਿਆ। ਅੱਜ ਦਾ ਮਨੁੱਖ ਗੁਰਦੁਆਰੇ ਵੀ ਆਉਂਦਾ ਪਰ ਸ਼ਾਂਤੀ ਨਹੀਂ, ਸਤ ਸੰਗਤ ਵੀ ਕਰਦਾ ਪਰ ਕੁੜਦਾ ਵੀ ਬੜਾ। ਕਾਰਨ ਕੀ ਹੈ? ਵਾਰਨ ਵਾਰ ਗੁਰੂ ਦੀ ਸਿੱਖਿਆ ਨੂੰ ਪੜ੍ਹਦਾ ਤਾਂ ਜ਼ਰੂਰ ਹੈ, ਇਹ ਵੀ ਬੋਲ ਰਿਹਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਪਰ ਇਹ ਪਤਾ ਹੀ ਨਹੀਂ ਗੁਰੂ ਕਹਿ ਕੀ ਗਏ। ਸ਼ਾਂਤ ਸਹਿਜ ਰਹਿ ਸਮਨ ਉਪਜੋ ਹੋ ਸਕਦਾ, ਅਕੋ ਵਾਹਿਗੁਰੂ, ਲੇਕਿਨ ਜਿਸ ਨੇ ਮੰਨਣ ਕਰਕੇ ਰਸਨਾ ਗੁਣ ਗੋਪਾਲ ਨਿਧ ਗਾਏ, ਅਕੋ ਵਾਹਿਗੁਰੂ, ਦੁੱਖਾਂ ਦਾ ਪਲੈਣ ਉਹਨਾਂ ਦਾ ਹੋਇਆ। ਅਕੋ ਸਾਰੇ ਬੋਲੋ, ਇੱਕ ਵਾਰੀ ਫਿਰ ਬੋਲੋ, ਬੇਨਤੀ ਕਰਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ। ਇੱਕ ਮੀਰਾ ਸ਼ਾਹ ਦੇ ਜਗਜਾਸੂ ਨੇ ਸਵਾਲ ਕੀਤਾ, ਸਤਿਗੁਰੂ ਜੀ ਦੱਸੋ ਨਿਜ ਘਰ ਵਾਸਾ ਕਿਵੇਂ ਹੋ ਸਕਦਾ ਹੈ? ਵੈਸੇ ਪਿੱਤਰ ਬਾਣੀ ਵਿੱਚ ਵੀ ਸ਼ਬਦ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਜਿੰਨੀ ਸੁਣ ਕੇ ਮੰਨਿਆ, ਪਤਾ ਨਹੀਂ ਮੈਂ ਗੱਲ ਕਹਿ ਦਿਆਂ, ਅੱਜ ਸਾਨੂੰ ਸੁਣਨਾ ਬੜਾ ਔਖਾ ਹੋਇਆ ਪਿਆ। ਜਿਸ ਦਾ ਸੁਣਨਾ ਅਧੂਰਾ ਹੋਏਗਾ ਉਸਦਾ ਮੰਨਣਾ ਵੀ ਅਧੂਰਾ ਹੋਏਗਾ, ਜਿਸ ਦਾ ਸੁਣਨਾ ਅਧੂਰਾ ਹੋਏਗਾ ਉਸਦਾ ਜੀਵਨ ਵੀ ਅਧੂਰਾ ਹੋਏਗਾ। ਜਿਸ ਨੇ ਪੂਰਨ ਸੁਣਿਆ ਹੀ ਨਹੀਂ, ਅੱਜ ਸਾਡਾ ਸੁਭਾਅ ਅਸੀਂ ਉਹ ਸੁਣਦੇ ਹਾਂ ਜਿਹੜਾ ਸਾਡੇ ਮਨ ਨੂੰ ਚੰਗਾ ਲੱਗੇ, ਅਸੀਂ ਉਹ ਨਹੀਂ ਸੁਣਦੇ ਜਿਹੜਾ ਸਾਡੇ ਮਨ ਨੂੰ ਚੰਗਾ ਨਾ ਲੱਗੇ। ਜੇ ਇਹ ਸਾਡੀ ਅਵਸਥਾ ਰਹੀ ਤੇ ਸਾਡੇ ਮਨ ਵਿੱਚ ਤਬਦੀਲੀ ਨਹੀਂ ਆ ਸਕਦੀ। ਇੱਕ ਨਸ਼ਈ ਕਿਵੇਂ ਸੁਣੇਗਾ ਜੇ ਉਸ ਨਸ਼ਾ ਛਡਾਉਣ ਬਾਰੇ ਗੱਲਾਂ ਕੀਤੀਆਂ ਜਾਣ, ਉਹਦੇ ਮਨ ਨੂੰ ਚੰਗਾ ਨਹੀਂ ਲੱਗਦਾ। ਜਿੰਨੀ ਦੇਰ ਤੱਕ ਇਹ ਅਵਸਥਾ ਨਹੀਂ ਬਣਦੀ ਜਿਹੜੀ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ, ਉਹ ਸੁਣਾ, ਆਖੋ ਵਾਹਿਗੁਰੂ, ਫਿਰ ਤਬਦੀਲੀ ਆ ਜਾਏਗੀ। ਅੱਜ ਮਨੁੱਖ ਦਾ ਸੁਭਾਅ ਹੈ ਸੱਚ ਸੁਣਨਾ, ਮਨੁੱਖ ਨੂੰ ਬਹੁਤ ਔਖਾ ਹੋ ਗਿਆ। ਕੂੜ ਤਾਂ ਬਹੁਤ ਸੁਣਦਾ ਹੈ, ਕੁੜਿਆਰ ਕੁੜਿਆਰੀ ਜਾਏ ਰਲੇ ਸੁਣਨ ਵਾਸਤੇ, ਆਖੋ ਵਾਹਿਗੁਰੂ, ਕੁੜਿਆਰ ਕੁੜਿਆਰੀ ਜਾਏ ਰਲੇ, ਲੇਕਿਨ ਜਿਨ੍ਹਾਂ ਨੇ ਮਨਨ ਕੀਤਾ ਸਚਿਆ ਸਿੱਖ ਬੈਠੇ ਸਤਿਗੁਰੂ ਪਾਸ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਜਿਸ ਨੂੰ ਆਪੇ ਦੀ ਪਹਿਚਾਣ ਹੋ ਜਾਏ ਉਹ ਨਿਜ ਘਰ ਵਾਸਾ ਕਰ ਲੈਂਦਾ। ਸਾਰੇ ਬੋਲੋ। ਤੇ ਜਗਿਆਸੂ ਨੇ ਸਵਾਲ ਕੀਤਾ, ਜਿਸ ਨੂੰ ਆਪੇ ਦੀ ਪਹਿਚਾਣ ਹੋ ਗਈ ਉਸਦਾ ਸਰੂਪ ਕੀ ਹੋਏਗਾ? ਕਿਵੇਂ ਜਾਣਾ ਕਿ ਇਸ ਨੇ ਆਪੇ ਦੀ ਪਹਿਚਾਣ ਕਰ ਲਈ? ਕਹਿੰਦੇ ਉਸਦਾ ਸਰੂਪ ਹੋਏਗਾ, ਪੈ ਕਾਮ ਕੋ ਦੇਤਨੇ ਨੈ ਪੈ ਮਾਨ ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਥਾਂ ਕਥਾ। ਜਿਸ ਨੇ ਆਪੇ ਨੂੰ ਨਹੀਂ ਜਾਣਿਆ ਉਹ ਇਸ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ। ਤੇ ਆਪੇ ਨੂੰ ਉਸਨੇ ਜਾਣਿਆ ਜਿਸ ਨੇ ਸੁਣ ਕੇ ਮੰਨਿਆ। ਆਖੋ ਕਿਵੇਂ ਮੰਨਿਆ? ਗੁਰਮਤੀ ਸਭਾ ਸੱਚ ਹਰ ਪਾਇਆ ਗੁਣਦਾਸ। ਆਖੋ ਵਾਹਿਗੁਰੂ ਗੁਰਮਤੀ ਸਭਾ ਸੱਚ। ਸੈਯਦ ਮੀਆਂ ਮੀਰ ਜੀ ਬੈਠੇ ਸੀ ਆਪਣੀ ਕੁਟੀਆ ਚ, ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੜਕਾਉਣ ਵਾਲੇ ਨੇ ਕਿਹਾ ਦਰਵਾਜ਼ਾ ਖੋਲੋ। ਸ਼ਹੀਦ ਮੀਆਂ ਮੀਰ ਕਿਹਾ ਨੇ ਲਿਖੇ ਦਰਵਾਜ਼ਾ ਖੜਕਾਉਣ ਵਾਲੇ, ਤੈਨੂੰ ਮੇਰੇ ਨਾਲ ਕੰਮ ਕੀ ਹੈ? ਕਿਉਂ ਦਰਵਾਜ਼ਾ ਖੜਾਉਣਾ ਚਾਹੁੰਦਾ? ਦਰਵਾਜ਼ਾ ਖੜਕਾਉਣ ਵਾਲੇ ਨੇ ਕਿਹਾ ਮੈਂ ਤੁਹਾਡੇ ਕੋਲੋਂ ਅਸੀਸ ਲੈਣ ਵਾਸਤੇ ਆਇਆ, ਦਰਵਾਜ਼ਾ ਖੋਲੋ ਤੇ ਮੈਨੂੰ ਅਸੀਸ ਦਿਓ। ਸ਼ਹੀਦ ਮੀਆਂ ਮੀਰ ਕਹਿਣ ਲੱਗੇ ਅਸੀਸਾਂ ਮੰਗਣ ਵਾਲੇ ਤੂੰ ਇੱਕ ਗੱਲ ਦੱਸ, ਤੂੰ ਬੰਦਾ ਹੈ? ਤੈਨੂੰ ਇਸ ਗੱਲ ਦਾ ਅਨੁਭਵ ਹੈ ਕਿ ਤੂੰ ਬੰਦਾ ਹੈ? ਤਾਂ ਠੀਕ ਹੈ ਕਿ ਬੰਦਾ ਹੋਵੇ, ਤੇ ਬੰਦਾ ਇਹ ਵੀ ਪ੍ਰਾਊਡ ਨਾ ਕਰੇ ਕਿ ਮੈਂ ਬੰਦਾ। ਆਖੋ ਵਾਹਿਗੁਰੂ। ਬੰਦਾ ਹੀ ਯਕੀਨ ਨਾ ਕਰੇ ਕਿ ਮੈਂ ਬੰਦਾ। ਆਖੋ ਵਾਹਿਗੁਰੂ। ਜੇ ਤੈਨੂੰ ਬੰਦਿਆਂ ਯਕੀਨ ਹੈ ਕਿ ਤੂੰ ਬੰਦਾ ਹੈ ਤਾਂ ਸੁਣ, ਬੰਦੇ ਲਈ ਬੰਦਗੀ ਹੀ ਅਸੀਸ ਹੈ। ਸੁਣਨਾ, ਸਮਝਣਾ ਤੇ ਮੰਨਣਾ। ਆਖੋ ਵਾਹਿਗੁਰੂ। ਬੰਦੇ ਲਈ ਬੰਦਗੀ ਹੀ ਅਸੀਸ ਹੈ। ਤੇ ਗੁਰਸਿੱਖੋ, ਜੇ ਗੁਰੂ ਸਾਨੂੰ ਪੁੱਛ ਲਵੇ ਗੁਰਸਿੱਖਾ ਤੂੰ ਅਸੀਸ ਲੈਣ ਆਇਆ, ਤੁਸੀਂ ਸਾਰੇ ਕਹੋਗੇ ਨਾ ਗੁਰੂ ਕੋਲ ਅਸੀਸ ਲੈਣ ਆਇਆ। ਇਹ ਤਾਂ ਠੀਕ ਹੈ ਨਾ, ਅਸੀਂ ਗੁਰੂ ਕੋਲ ਅਸੀਸ ਲੈਣ ਆਇਆ। ਜੇ ਗੁਰੂ ਇਹ ਪੁੱਛ ਲਵੇ ਤੂੰ ਆਪਣੇ ਆਪ ਨੂੰ ਗੁਰਸਿੱਖ ਮੰਨਦਾ ਹੈ? ਕਮਾਲ ਹੈ, ਗੁਰਸਿੱਖ ਨੂੰ ਇਹ ਤਾਂ ਪ੍ਰਾਊਡ ਹੋਣਾ ਚਾਹੀਦਾ ਕਿ ਮੈਂ ਗੁਰਸਿੱਖ ਹਾਂ। ਮੰਨੇਗਾ ਉਹੀ ਨਾ ਜਿਸ ਦੇ ਅੰਦਰ ਗੁਰੂ ਦੀ ਸਿੱਖੀ ਹੋਏਗੀ। ਆਖੋ ਵਾਹਿਗੁਰੂ। ਤੇ ਸਤਿਗੁਰੂ ਕੀ ਕਹਿਣਗੇ? ਗੁਰਸਿੱਖਾ, ਜੇ ਤੂੰ ਗੁਰਸਿੱਖ ਹੈ ਨਾ ਤਾਂ ਗੁਰਸਿੱਖ ਲਈ ਗੁਰਮਤ ਹੀ ਅਸੀਸ ਹੈ। ਆਖੋ ਵਾਹਿਗੁਰੂ। ਗੁਰਮਤ ਹੀ ਅਸੀਸ ਹੈ। ਜੇ ਤੇਰੇ ਵਿੱਚ ਗੁਰੂ ਦੀ ਮਤ ਹੈ ਇਸ ਤੋਂ ਵੱਡੀ ਕੋਈ ਅਸੀਸ ਨਹੀਂ। ਆਖੋ ਵਾਹਿਗੁਰੂ। ਜੇ ਤੇਰੇ ਘਰ ਗੁਰਮਤੀ ਨਹੀਂ, ਤੇਰੇ ਘਰ ਹੈ ਕੀ? ਤੇਰੇ ਕੋਲ ਸੰਸਾਰ ਦੀਆਂ ਸਾਰੀਆਂ ਵਸਤੂਆਂ ਹੋਣ, ਜੇ ਤੇਰੇ ਪਰਿਵਾਰਾਂ ਦੇ ਜੀਆਂ ਵਿੱਚ ਗੁਰਮਤੀ ਨਹੀਂ, ਅੱਜ ਆਪਣੇ ਆਪਣੇ ਘਰ ਜਾ ਕੇ ਮਾਰ ਕੇ ਵੇਖ ਲਓ। ਆਖੋ ਵਾਹਿਗੁਰੂ। ਮੱਥਾ ਟੇਕੀ ਦਾ ਨਾ ਆਖੇ, ਲੇਕਿਨ ਸਾਹਿਬ ਦੀ ਗੱਲ ਸੁਣੋ, ਤੁਧ ਨੂੰ ਨਿਵਣ ਮੱਥਾ ਟੇਕਣਾ ਕਿਹਨੂੰ ਕਹਿੰਦੇ? ਕਦੇ ਟੇਕਿਆ ਇਸ ਤਰ੍ਹਾਂ ਮੱਥਾ? ਤੁਧ ਨੂੰ ਨਿਵਣ ਮੰਨਣ ਤੇਰਾ ਨਾਂ। ਤੁਹਾਨੂੰ ਮੱਥਾ ਟੇਕਣਾ ਕੀ ਹੈ? ਮੰਨਣ ਤੇਰਾ ਨਾਂ। ਮੈਂ ਮੱਥਾ ਵੀ ਟੇਕਦਾ ਤੇ ਗੁਰੂ ਦੀ ਮੰਨਦਾ ਵੀ ਨਹੀਂ, ਗੁਰੂ ਨੂੰ ਮੰਨਦਾ ਲੇਕਿਨ ਗੁਰੂ ਦੀ ਨਹੀਂ ਮੰਨਦਾ। ਕਮਾਲ ਹੈ, ਸਿੱਖ ਕੈਸਾ ਜਿਉਂਦਾ? ਗੁਰੂ ਨੂੰ ਮੰਨਦਾ, ਕਹਿੰਦਾ ਮੇਰਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਲੇਕਿਨ ਗੁਰੂ ਦੀ ਨਹੀਂ ਮੰਨਦਾ। ਮੰਨਦਾ ਗੁਰੂ ਦੀ ਹੈ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਲੇਕਿਨ ਗੁਰੂ ਦੀ ਨਹੀਂ ਮੰਨਦਾ।
ਤੇ ਮੈਂ ਕਹਿੰਦਾ ਗੁਰੂ ਦੀ ਮੰਨਣਾ ਗੁਰੂ ਨੂੰ ਮੰਨਣਾ। ਜੇ ਗੁਰੂ ਦੀ ਨਹੀਂ ਮੰਨੀ ਤੇ ਗੁਰੂ ਨੂੰ ਕੀ ਮੰਨਿਆ? ਜਿਸ ਚੀਜ਼ ਤੂੰ ਗੁਰੂ ਦੀ ਮੰਨੇਗਾ ਤੇਰੇ ਅੰਦਰ ਗੁਰਮਤ ਆਏਗੀ। ਜੇ ਬੰਦੇ ਲਈ ਬੰਦਗੀ ਹਸੀਸ ਹੈ ਤੇ ਗੁਰਸਿੱਖ ਦੀ ਬੰਦਗੀ ਕਿਵੇਂ ਹੈ? ਗੁਰਮਤੀ ਹਰ ਹਰ ਬੋਲ। ਗੁਰਸਿੱਖ ਦੀ ਬੰਦਗੀ ਕਿਵੇਂ ਸ਼ੁਰੂ ਹੁੰਦੀ ਹੈ? ਨਿਮਕ ਨਾ ਬਿਸਰੋ ਤੁਮ ਕਰੋ ਹਰ ਹਰ, ਸਦਾ ਭਜੋ ਜਗਦੀਸ਼ ਅਕਵਾਹ। ਇੱਕ ਬੇਨਤੀ ਕਰਾਂ ਕਿ ਮੈਂ ਬਿਮਾਰ ਹੋ ਗਿਆ, ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਮੇਰਾ ਟੈਸਟ ਕੀਤਾ, ਇੱਕ ਪਰਚੀ ਲਿਖ ਦਿੱਤੀ। ਹੁਣ ਮੈਂ ਸਾਰਾ ਦਿਨ ਪਰਚੀ ਪੜ੍ਹਦਾ ਰਿਹਾ, ਆਹ ਦਵਾਈ ਇੰਨੇ ਵਜੇ ਖਾਣੀ ਹੈ, ਦਵਾਈ ਇੰਨੇ ਵਜੇ ਖਾਣੀ ਆ, ਆਹ ਪਰਹੇਜ ਇੰਨੇ ਵਜੇ ਰੱਖਣਾ, ਇਹ ਪਰਹੇਜ ਇੰਨੇ ਵਜੇ ਰੱਖਣਾ। ਨਾ ਮੈਂ ਦਵਾਈ ਖਾਵਾਂ, ਨਾ ਮੈਂ ਸਮਝਾਂ ਤੇ ਨਾ ਮੈਂ ਪਰਹੇਜ ਰੱਖਾਂ, ਠੀਕ ਹੋ ਜਾਗਾ? ਆਖੋ ਹੋਏ ਸਿਰਫ ਪਰਚੀ ਪੜ੍ਹੀ ਜਾਵਾਂ, ਜੋ ਪਰਚੀ ਵਿੱਚ ਲਿਖਿਆ ਉਸਨੂੰ ਨਾ ਸਮਝਾਂ? ਜੇ ਨਹੀਂ ਸਮਝਿਆ ਤੇ ਡਾਕਟਰ ਕੋਲ ਜਾ ਕੇ ਸਮਝਾ, ਡਾਕਟਰ ਸਾਹਿਬ ਦੱਸੋ ਮੈਂ ਕਿੰਨੇ ਵਜੇ ਦਵਾਈ ਖਾਣੀ ਹੈ, ਪਰਹੇਜ ਕੀ ਰੱਖਣਾ? ਠੀਕ ਹੈ ਮੈਨੂੰ ਪਰਚੀ ਪੜ੍ਹਨੀ ਆਉਂਦੀ ਹੈ, ਇਸਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਪਰਚੀ ਪੜ੍ਹੀ ਜਾਵਾਂ ਸਾਰਾ ਦਿਨ, ਬਾਈ ਇੰਨੇ ਵਜੇ ਦਵਾਈ ਖਾਣੀ ਹੈ, ਇੰਨੇ ਵਜੇ ਪਰਹੇਜ ਰੱਖਣਾ, ਫਿਰ ਤਾਂ ਨਹੀਂ ਠੀਕ ਹੋ ਸਕਦਾ। ਮੈਨੂੰ ਉਹ ਪੜ੍ਹਨੀ ਪਏਗੀ ਸਮਝਣ ਲਈ, ਸਮਝਣੀ ਪਏਗੀ ਵਰਤੋਂ ਕਰਨ ਲਈ। ਸਾਰੀ ਮਨੁੱਖਤਾ ਦੀ ਬਿਮਾਰੀ ਮੇਰੇ ਸਤਿਗੁਰਾਂ ਨੇ ਡਾਇਗਨੋਸ ਕੀਤੀ, ਤੁਰੋ ਟ੍ਰੀਟਮੈਂਟ ਆ ਗਈ ਬਾਣੀ। ਆਖੋ ਵਾਹਿਗੁਰੂ ਇਹ ਟ੍ਰੀਟਮੈਂਟ ਹੈ, ਪੜ੍ਹਨਾ ਤਾਂ ਪਏਗਾ ਸਮਝਣ ਲਈ, ਪਰ ਵਰਤੋਂ ਵੀ ਤਾਂ ਕਰਨੀ ਹੋਏਗੀ। ਆਖੋ ਵਾਹਿ ਜਿਸ ਦਿਨ ਵਰਤ ਲਈ ਉਸ ਦਿਨ ਸਾਡੀ ਅਵਸਥਾ ਵੀ ਐਸੀ ਹੋ ਜਾਏਗੀ। ਪੈ ਪੈ ਕੰਮ ਕੋ ਦੇਖਣਾ, ਪੈ ਪੈਮਾ ਨੂੰ ਦਿਖਾਉਣ, ਕਹੋ ਨਾਨਕ ਸੁਣ ਰਹੇ ਮਨਾਈਆਂ ਨੇ ਤਾਂ ਇਹ ਬਖਾਣ। ਇੱਕ ਵਾਰੀ ਸਾਰੇ ਬੋਲੋ, ਸਾਰੇ ਬੋਲੋ। ਹੁਣ ਸਾਹਮਣੇ ਭੋਜਨ ਪਿਆ ਹੋਵੇ ਤੇ ਨਾਲ ਭੋਜਨ ਦੀਆਂ ਸਿਫਤਾਂ ਕੋਈ ਮੈਂ ਲਿਖ ਕੇ ਦੇ ਦੇਵੇ, ਮੈਂ ਹੁਣ ਭੋਜਨ ਦੀਆਂ ਸਿਫਤਾਂ ਹੀ ਕਰੀ ਜਾ, ਪੜ੍ਹੀ ਜਾਵਾਂ, ਸੁਣੀ ਜਾਵਾਂ ਕਿ ਖਾਵਾਂ? ਆਖੋ ਵਾਹਿਗੁਰੂ। ਜੇ ਖਾਵਾਂਗੇ ਤਾਂ ਭੁੱਖ ਤ੍ਰਿਪਤ ਹੋਏਗੀ। ਆਖੋ ਵਾਹਿਗੁਰੂ। ਤ੍ਰਿਪਤੀ ਕਿਵੇਂ ਹੋਏਗੀ? ਵਰਤੋਂ ਕਰਨ ਦੇ ਨਾਲ ਤ੍ਰਿਪਤ ਹੋਈ। ਸੱਚ ਭੋਜਨ ਖਾਇਆ। ਆਖੋ ਵਾਹਿਗੁਰੂ। ਗੱਲਾਂ ਦੇ ਨਾਲ ਨਹੀਂ, ਗੱਲਾਂ ਨਾਲ ਕੋਈ ਨਹੀਂ ਜੇ ਰਜਦਾ। ਆਖੋ ਵਾਹਿਗੁਰੂ। ਗੱਲਾਂ ਨਾਲ ਅੱਜ ਤੱਕ ਕੋਈ ਰਜਿਆ ਵੀ ਨਹੀਂ, ਗੱਲਾਂ ਨਾਲ ਕਿਸੇ ਨੇ ਰਜਣਾ ਵੀ ਨਹੀਂ। ਜੇ ਮੇਰੇ ਸਾਹਿਬ ਨੇ ਨਾਮ ਰਸਤਾ ਭੋਜਨ ਛਕਣ ਨੂੰ ਕਿਹਾ, ਕੋਈ ਛਕਿਆ ਤੇ ਤ੍ਰਿਪਤ ਹੋਇਆ? ਆਖੋ ਵਾਹਿਗੁਰੂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ। ਜਿਨ੍ਹਾਂ ਨੇ ਇਹ ਗੱਲ ਮੰਨੀ, ਆਖੋ ਵਾਹਿਗੁਰੂ। ਨਹੀਂ ਤੇ ਕੀ ਹੋਇਆ? ਜਨਮ ਤੋਂ ਲੈ ਕੇ ਹੁਣ ਤੱਕ ਕਿੰਨੇ ਫਲ ਖਾ ਗਏ ਹੋਵਾਂਗੇ, ਕਿੰਨੇ ਪ੍ਰਸ਼ਾਦੇ ਛੱਕੇ ਹੋਣਗੇ, ਕਿੰਨਾ ਪਾਣੀ ਪੀ ਲਿਆ ਹੋਵੇਗਾ, ਕਿੰਨਾ ਅੰਨ ਖਾ ਲਿਆ ਹੋਵੇਗਾ, ਕਿੰਨਾ ਭੋਜਨ ਛੱਕ ਲਿਆ ਹੋਵੇਗਾ, ਫਿਰ ਭੁੱਖੇ ਦੇ ਭੁੱਖੇ। ਆਖੋ ਵਾਹਿਗੁਰੂ। ਕੋਈ ਘੱਟ ਤੇ ਨਹੀਂ ਕੀਤੀ ਛੱਕਣ ਨੂੰ, ਫਿਰ ਭੁੱਖੇ ਦੇ ਭੁੱਖੇ। ਇਸਦਾ ਭਾਵ ਇਹ ਹੈ ਕਿ ਤ੍ਰਿਪਤੀ ਨਹੀਂ। ਆਖੋ ਵਾਹਿਗੁਰੂ। ਜਿਸ ਬਖਸ਼ਿਸ਼ ਦੇ ਨਾਲ ਤ੍ਰਿਪਤੀ ਹੋ ਸਕਦੀ ਹੈ ਉਹ ਵਾਹਿਗੁਰੂ। ਅੰਦਰ ਤ੍ਰਿਪਤ ਹੋਵੇ ਤੇ ਗੱਲ ਬਣ ਸਕਦੀ, ਗੱਲਾਂ ਦੇ ਨਾਲ ਕੋਈ ਤ੍ਰਿਪਤ ਨਹੀਂ ਹੋਇਆ। ਤੇ ਜਿਹਨਾਂ ਨੇ ਸੁਣਿਆ ਮੰਨਿਆ, ਗੁਰੂ ਦੀ ਸਿੱਖਿਆ ਨੂੰ ਸੁਣਿਆ ਸਮਝਿਆ ਤੇ ਕਮਾਇਆ, ਆਖੋ ਵਾਹਿਗੁਰੂ, ਤੇ ਤ੍ਰਿਪਤੀ ਉਹਨਾਂ ਨੂੰ ਹੋਈ। ਕਿਵੇਂ ਕਹਿੰਦੇ ਨੇ ਪਹਿਲਾਂ ਆਓ ਸ਼ਬਦ ਬੋਲ, ਹਰਨਾਮ ਸੁਹਾਵੇ।
Thank you. ਜਿਹੜਾ ਵੀ ਸੱਚ ਨਾਲ ਟੁੱਟਿਆ ਉਹ ਦਿਲਾਂ ਦਾ ਮੇਲਾ ਪਿਆ ਸਾਹਿਬ ਨੇ ਆਪ ਕਿਹਾ ਮੈਲ ਦਾ ਕਾਰਨ ਕੀ ਹੈ ਸੰਸਾਰ ਰੋਗੀ ਨਾਮ ਦਾ ਵੈਦ ਲਾ ਕੇ ਸੱਚ ਜਦੋਂ ਵੀ ਜਿੰਦਾ ਦੇ ਲਹਿੰਦੇ ਤੱਕ ਪਾਏ ਨਾਲੋਂ ਟੁੱਟ ਗਿਆ ਲਹਿੰਦੇ ਤੱਕ ਪਾਏ ਵਾਲਾ ਦਿੰਦਾ ਦੇ ਨਾਲੋਂ ਟੁੱਟਿਆ ਜਦੋਂ ਸੱਚ ਨਾਲ ਟੁੱਟਿਆ ਦਿਲਾਂ ਦੀ ਮੈਲ ਵਧੀ ਜਿਹਨਾਂ ਦੇ ਦਿਲ ਮੈਲੇ ਹੋਏ ਉਹਨਾਂ ਦੀ ਇੱਕ ਨਿਸ਼ਾਨੀ ਹੈ ਉਹ ਸੰਸਾਰ ਵਿੱਚ ਤੱਕ ਅਚਤ ਰਹਿੰਦੇ ਨੇ ਪਰ ਨਿਰੰਕਾਰ ਵੱਲ ਨਹੀਂ ਅੱਜ ਇਹਨਾਂ ਸੰਸਾਰ ਦੇ ਅੰਦਰ ਵੇਖਿਆ ਜਿੰਨੀ ਲੋਕ ਸੰਸਾਰ ਦੀ ਚਰਚਾ ਕਰਦੇ ਨੇ ਉਨੀ ਨਿਰੰਕਾਰ ਦੀ ਨਹੀਂ ਹੈਰਾਨੀ ਦੀ ਗੱਲ ਇਹ ਜਿਸ ਸੰਸਾਰ ਨੇ ਨਹੀਂ ਰਹਿਣਾ ਉਸਨੂੰ ਤਾਂ ਸੱਤ ਮੰਨੀ ਬੈਠੇ ਨੇ ਜਿਸ ਰੱਬ ਨੇ ਸਦਾ ਸਲਾਮਤ ਨੇ ਹਮੇਸ਼ਾ ਰਹਿਣਾ ਉਸ 'ਤੇ ਸ਼ੱਕ ਕਰਦੇ ਨੇ ਅਤੇ ਕਹਿੰਦੇ ਨੇ ਪਤਾ ਨਹੀਂ ਰੱਬ ਹੈ ਕਿ ਨਹੀਂ ਸ਼ੱਕ ਉਸ 'ਤੇ ਕਰਦੇ ਨੇ ਜਿਸ ਨੇ ਸਦਾ ਸਲਾਮਤ ਨੇ ਹਮੇਸ਼ਾ ਰਹਿਣਾ ਜਿਸ ਸੰਸਾਰ ਨੇ ਨਹੀਂ ਰਹਿਣਾ ਉਸ 'ਤੇ ਸ਼ਰਧਾ ਬਣਾਈ ਬੈਠੇ ਨੇ ਝੂਠ ਬਾਤ ਸੱਚ ਕਰ ਜਾਤੀ ਮਨੁੱਖ ਦਾ ਐਸਾ ਸੁਭਾਅ ਬਣ ਚੁੱਕਿਆ ਸ਼ਰ ਨੇ ਤੈਥੋਂ ਤੱਕ ਕਿਹਾ ਸੀ ਜੇ ਤੂੰ ਮੇਰੀ ਮੰਨੇ ਮੈਨੂੰ ਕੋਈ ਇਤਰਾਜ ਨਹੀਂ ਤੂੰ ਸੰਸਾਰ ਦੀ ਕਾਰ ਕਰ ਤੇਰੇ ਹੱਥ ਸੰਸਾਰ ਦੀ ਕਾਰ ਵਿੱਚ ਹੋਣ ਸ਼ਾਇਦ ਕਹਿੰਦੇ ਮੈਨੂੰ ਕੋਈ ਇਤਰਾਜ ਨਹੀਂ ਤੂੰ ਸੰਸਾਰ ਦੀ ਕਾਰ ਲਈ ਤੈਨੂੰ ਹੱਥ ਤੱਕ ਸੰਸਾਰ ਦੀ ਕਾਰ ਵਿੱਚ ਲਗਾਉਣੇ ਪੈਣਗੇ ਪਰ ਇੱਕ ਕੰਮ ਤਾਂ ਕਰ ਜਿਸ ਨੇ ਹੱਥ ਦਿੱਤੇ ਨੇ ਚਿੱਤ ਤਾਂ ਉਸ ਨਿਰੰਕਾਰ ਵਿੱਚ ਰੱਖ ਤੂੰ ਸੰਸਾਰ ਦੀ ਕਾਰ ਵਿੱਚ ਆਪਣੇ ਹੱਥ ਰੱਖ ਹੱਥ ਤੇਰੇ ਬੇਸ਼ੱਕ ਸੰਸਾਰ ਦੀ ਕਾਰ ਵਿੱਚ ਹੋਣ ਲੇਕਿਨ ਜਿਸ ਨੇ ਹੱਥ ਦਿੱਤੇ ਨੇ ਚਿੱਤ ਤਾਂ ਉਸ ਨਿਰੰਕਾਰ ਵਿੱਚ ਰੱਖ ਅੱਜ ਗੁਰਦੁਆਰੇ ਬੈਠ ਕੇ ਵੀ ਸਾਨੂੰ ਸੰਸਾਰ ਦੀ ਚਿੰਤਾ ਹੈ ਧਿਆਨ ਸਾਡਾ ਸੰਸਾਰ ਵੱਲ ਹੈ ਪਰ ਸਾਹਿਬ ਕਹਿੰਦੇ ਤੂੰ ਬੈਠਾ ਪਰਿਵਾਰ ਵਿੱਚ ਹੋਵੇ ਕਦੇ ਐਸਾ ਵੀ ਹੋਇਆ ਹੋਵੇ ਤੇ ਬੈਠਾ ਪਰਿਵਾਰ ਵਿੱਚ ਹੋਵੇ ਤੇ ਚਿੱਤ ਤੇਰਾ ਨਿਰੰਕਾਰ ਵਿੱਚ ਹੋਵੇ ਬੈਠਾ ਸੰਸਾਰ ਵਿੱਚ ਹੋਵੇ ਤੇ ਚਿੱਤ ਤੇਰਾ ਸਿਰਜਣਹਾਰ ਵਿੱਚ ਹੋਵੇ ਦਿਲਾਂ ਦੇ ਮਹਿਲ ਜਿੰਨੀ ਦੇਰ ਤੱਕ ਨਹੀਂ ਜਾਂਦੀ ਉਤਨੀ ਦੇਰ ਤੱਕ ਇਹ ਅਗਿਆਨਤਾ ਦਾ ਹਨੇਰਾ ਬਣਿਆ ਰਹੇਗਾ ਇੱਕ ਬੇਨਤੀ ਹੋਰ ਕਰਾਂ ਨਿਸ਼ਾਨੀ ਕੀ ਹੈ ਜੇ ਮੇਰਾ ਪਾਠ ਕਰਨ ਨੂੰ ਚਿੱਤ ਨਹੀਂ ਕਰਦਾ ਤੇ ਸਮਝ ਲੈਣਾ ਮੇਰਾ ਦਿਲ ਮੈਲਾ ਜੇ ਅੰਮ੍ਰਿਤ ਵੇਲੇ ਉੱਠਣ ਦਾ ਚਿੱਤ ਨਹੀਂ ਕਰਦਾ ਤੇ ਸਮਝ ਲੈਣਾ ਮੇਰਾ ਦਿਲ ਮੈਲਾ ਜੇ ਗੁਰਦੁਆਰੇ ਆਉਣ ਦਾ ਚਿੱਤ ਨਹੀਂ ਕਰਦਾ ਤੇ ਸਮਝ ਆਉਂਦੀ ਹੈ ਮੇਰਾ ਦਿਲ ਮੈਲਾ ਜੇ ਸੱਚ ਬੋਲਣ ਦਾ ਚਿੱਤ ਨਹੀਂ ਕਰਦਾ ਹੀਰਾ ਨਹੀਂ ਪੈਂਦਾ ਤੇ ਸਮਝ ਲੈਣਾ ਮੇਰਾ ਦਿਲ ਮੈਲਾ ਜੇ ਗੁਰੂ ਵਾਲਾ ਪੜ੍ਹਨ ਦਾ ਚਿੱਤ ਨਹੀਂ ਕਰਦਾ ਤੇ ਉਦੋਂ ਵੀ ਮੈਨੂੰ ਸਮਝ ਆਉਂਦੀ ਹੈ ਕਿ ਦਿਲ ਮੈਲਾ ਆਪੋ ਬਾਹਰ ਕਿਉਂਕਿ ਬਹਾਨੇ ਜਿਨ੍ਹਾਂ ਦੇ ਦਿਲ ਮੈਲੇ ਨੇ ਉਹ ਲਗਾਉਂਦੇ ਨੇ ਬਹਾਨਿਆਂ ਤੇ ਉਹ ਜਿੰਦਾ ਜਿਹਨਾਂ ਦੇ ਦਿਲ ਮੈਲੇ ਨੇ ਤੁਸੀਂ ਖਾਣਾ ਖਾਧਾ ਜੇ ਰੱਬ ਦੀ ਯਾਦ ਤੋਂ ਬਿਨਾਂ ਖਾਧਾ ਖਾਣਾ ਚੰਗਾ ਹੋ ਸਕਦਾ ਲੇਕਿਨ ਤੁਹਾਡਾ ਖਾਣਾ ਮੈਲਾ ਜੇ ਤੁਸੀਂ ਪਰਮਾਤਮਾ ਦੀ ਯਾਦ ਤੋਂ ਬਿਨਾਂ ਸੁੱਤੇ ਤੁਹਾਡਾ ਬਿਸਤਰ ਚੰਗਾ ਹੋ ਸਕਦਾ ਲੇਕਿਨ ਸੋਣਾ ਮੈਲਾ ਜੇ ਤੁਸੀਂ ਪਰਮਾਤਮਾ ਦੀ ਯਾਦ ਤੋਂ ਬਿਨਾਂ ਪਾਣੀ ਪੀਤਾ ਪਾਣੀ ਚੰਗਾ ਹੋ ਸਕਦਾ ਲੇਕਿਨ ਪੀਣਾ ਮੈਲਾ ਜੇ ਤੁਸੀਂ ਪਰਮਾਤਮਾ ਦੀ ਯਾਦ ਤੋਂ ਬਿਨਾਂ ਜਿਉਂਦੇ ਹੋ ਆਪੋ ਭਾਈ ਤੁਹਾਡਾ ਜੀਣਾ ਮੈਲਾ ਆਪੋ ਮੈਂ ਤਾਂ ਮੈਲਾ ਸ਼ਬਦ ਵਰਤਿਆ ਮੇਰੇ ਸਤਿਗੁਰੂ ਤੇ ਬੜਾ ਤਿੱਖਾ ਸ਼ਬਦ ਕਿਹਾ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਆਪੋ ਭਾਈ ਤ੍ਰਿਗ ਤ੍ਰਿਗ ਸੋਇਆ ਜਿਹੜਾ ਉਹ ਖਾ ਲਿਆ
ਅੱਜ ਰਾਤੀ ਜੋ ਸੌਂ ਗਏ ਯਾਦ ਕਰਕੇ ਸੁਣਾ ਆਖੋ ਵਾਹਿਗੁਰੂ ਸਵੇਰੇ ਨਾਸ਼ਤਾ ਨੂੰ ਯਾਦ ਕਰਕੇ ਲੈਣਾ ਆਪਾਂ ਮੈਲਾ ਕਿਉਂ ਖਾਣਾ ਆਖੋ ਵਾਹਿਗੁਰੂ ਆਪਾਂ ਮੈਲਾ ਕਿਉਂ ਸੁਣਨਾ ਮੈਲਾ ਕਿਉਂ ਖਾਣਾ ਆਖੋ ਵਾਹਿਗੁਰੂ ਮੈਲਾ ਕਿਉਂ ਜੀਉਣਾ ਤੇ ਜੀਉਣਾ ਮੈਲਾ ਕਿਉਂ ਜੀਉਣਾ ਜਿਹੜਾ ਹੋ ਗਿਆ ਅੱਗੋਂ ਸਹੀ ਦਿਲਾਂ ਦੇ ਮੇਲੇ ਜਿਹੜੇ ਨੇ ਇਹ ਉਹੀ ਹਨੇਰਾ ਦਿਲ ਮੇਲੇ ਦਾ ਹਨੇਰਾ ਮਨੁੱਖ ਨੇ ਬਾਹਰ ਦੇ ਚਾਨਣ ਦੇ ਤਾਂ ਬੜੇ ਇੰਤਜ਼ਾਮ ਕਰ ਲਏ ਬੜੇ ਸਾਧਨ ਕੀਤੇ ਬੜਾ ਕੁਛ ਕੀਤਾ ਲੇਕਿਨ ਉਤਨਾ ਹੀ ਦਿਲ ਦਾ ਹਨੇਰਾ ਵਧਿਆ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਉਹਨੇ ਦਿਲਾਂ ਦਾ ਹਨੇਰਾ ਵਧਿਆ ਹਨੇਰੇ ਚ ਲੁੱਟਿਆ ਗਿਆ ਅਗਿਆਨਤਾ ਨੇ ਹਨੇਰੇ ਚ ਲੁੱਟਿਆ ਗਿਆ ਤੇ ਮਾਇਆ ਠੱਗਣੀ ਨੇ ਖੂਬ ਠੱਗਿਆ ਇਸ ਨੂੰ ਅਗਿਆਨਤਾ ਕਰਕੇ ਆਖੋ ਵਾਹਿਗੁਰੂ ਜੇ ਗਿਆਨ ਹੁੰਦਾ ਕਦੇ ਨਾ ਠੱਗਿਆ ਜਾਂਦਾ ਆਖੋ ਵਾਹਿਗੁਰੂ ਜੇ ਰੱਬੀ ਗਿਆਨ ਹੁੰਦਾ ਕਦੇ ਨਾ ਠੱਗਿਆ ਜਾਂਦਾ ਆਹ ਜਿਹੜਾ ਭੁੱਲਿਆ ਨਾ ਮਨਮੁੱਖ ਤੇ ਸ਼ਾਇਦ ਕਦੇ ਭੁਲਾਇਆ ਗਿਆ ਮਨਮੁੱਖ ਭੁੱਲੇ ਭੁਲਾਈਏ ਆਖੋ ਵਾਹਿਗੁਰੂ ਇਹ ਜਿਹੜਾ ਭੁੱਲਿਆ ਭੁਲਾਇਆ ਗਿਆ ਭੁਲਾਵੜੇ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਇਹ ਭੁਲਾਵੜੇ ਭੁੱਲੀ ਹੈ ਜਿਹਨਾਂ ਭੁਲਾਵੜਿਆ ਕਰੇ ਪਿੰਡ ਛੋੜੀ ਆਣੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਇਹ ਜਿਹੜੀ ਭੁਲਾਵੜਿਆਂ ਵਿੱਚ ਭੁੱਲੀ ਹੈ ਤੇ ਬਾਬਾ ਭੁਲਾਵੜੇ ਪਾਏ ਕਿਸੇ ਨੇ ਨੇ ਬਾਬਾ ਮਾਇਆ ਪਰਮ ਭੁਲਾਏ ਆਖੋ ਭਾਈ ਬਾਬਾ ਮਾਇਆ ਪਰਮ ਭੁਲਾਏ ਤੇ ਸਵਾਲ ਹੁੰਦਾ ਹੈ ਆਖੋ ਭਾਈ ਕਿਉਂਕਿ ਅੱਜ ਇੱਕ ਮਰਨ ਦਾ ਵਿਸ਼ਾ ਸਵਾਲ ਬਚਾਓ ਕੀ ਹੈ ਜੇ ਅਸੀਂ ਹਨੇਰੇ ਚ ਲੁੱਟੇ ਜਾ ਰਹੇ ਹਾਂ ਠੱਗੇ ਜਾ ਰਹੇ ਹਾਂ ਤਾਂ ਬਚਾਓ ਕੀ ਹੈ ਆਖੋ ਵਾਹਿਗੁਰੂ ਜੇ ਮਾਇਆ ਠੱਗ ਰਹੀ ਹੈ ਹਨੇਰੇ ਵਿੱਚ ਲੁੱਟ ਰਹੀ ਹੈ ਠਗੋਰੀ ਬੂਟੀ ਸੁੰਗਾਈ ਜਾਂਦੀ ਹੈ ਲੁੱਟੀ ਜਾਂਦੀ ਹੈ ਜਿਹਨਾਂ ਨੂੰ ਸੁੰਘ ਲਈ ਤਾਂ ਕਿ ਤ੍ਰਿਸ਼ਨਾ ਉਤਰਸ ਨਾਹੀਂ ਆਖੋ ਵਾਹਿਗੁਰੂ ਵੇਖਿਆ ਠਗੋਰੀ ਜਿਨ ਜਿਨ ਖਾਈ ਆਖੋ ਵਾਹਿਗੁਰੂ ਸਾਰੇ ਲੁੱਟੇ ਜਾ ਰਹੇ ਬਹੁ ਰੰਗੀ ਗੱਲ ਤਾਕਾ ਸਾਰਿਆਂ ਨੇ ਪਹਿਨਿਆ ਹੋਇਆ ਜਿਹੜੇ ਵੀ ਅਗਿਆਨਤਾ ਵਿੱਚ ਨੇ ਕਾਮਣਾਰੀ ਕਾਮਣ ਪਾਏ ਪਾਓ ਕੀ ਹੈ ਕਿਵੇਂ ਬਚਣ ਜਾਏ ਤੇ ਸਾਹਿਬ ਕਹਿੰਦੇ ਇੱਕ ਕੰਮ ਕਰ ਬਚਾਓ ਦਾ ਢੰਗ ਦਸਤਾ ਤੂੰ ਦੀਵਾ ਪਾ ਲੈ ਆਖੋ ਤੂੰ ਦੀਵਾ ਪਾ ਲੈ ਥੋੜੇ ਸਮੇਂ ਵਿੱਚ ਹੀ ਮੈਂ ਇਸ ਵਿਸ਼ੇ ਨੂੰ ਬਹੁਤਾ ਤਾਂ ਨਹੀਂ ਖੋਲ ਸਕਾਂਗਾ ਸਮਾਂ ਹੋਵੇ ਆਖੋ ਕਦੇ ਦੀਵਾ ਪਾ ਲਿਆ ਆਖੋ ਦੀਵਾ ਚਾਹੀਦਾ ਅਗੋਂ ਜਗਿਆ ਸੁਖੰਦ ਮਹਾਰਾਜ ਦੀਵਾ ਪਾ ਲਿਆ ਦੀਵਾ ਤਾਂ ਛੋਟਾ ਜਿਹਾ ਆ ਸੂਰਜ ਚੜ੍ਹੇ ਪਿਆ ਹੋਰ ਅਨੇਕਾਂ ਸਾਧਨ ਨੇ ਤੁਸੀਂ ਕਹਿੰਦੇ ਦੀਵਾ ਪਾਲਿਆ ਦੀਵਾ ਤਾਂ ਛੋਟਾ ਕਹਿਣ ਲੱਗੇ ਹਾਂ ਮੈਂ ਕਹਿੰਦਾ ਦੀਵਾ ਪਾਲ ਲਿਆ ਕਹਿੰਦੇ ਦੇਖਿਆ ਸੂਰਜ ਚੜਿਆ ਹੋਵੇ ਕਮਰੇ ਅੰਦਰ ਕਮਰੇ ਹੋਣ ਕਮਰੇ ਅੰਦਰ ਕਮਰੇ ਹੋਣ ਕਮਰੇ ਅੰਦਰ ਕਮਰੇ ਹੋਣ ਤੇ ਸੂਰਜ ਦੀ ਰੋਸ਼ਨੀ ਪਹੁੰਚਦੀ ਉੱਥੇ ਦੀਵਾ ਕੰਮ ਆ ਜਾਂਦਾ ਹੈ ਆਖੋ ਤੇ ਨੇਚਰ ਹੀਣ ਦੇ ਅੰਦਰ ਸੂਰਜ ਵੀ ਚੜਿਆ ਹੋਵੇ ਕਿੰਨੀ ਲਾਈਟ ਕੀਤੀ ਹੋਵੇ ਚਾਨਣਾ ਕਰ ਦੇਗੀ ਆਖੋ ਨਹੀਂ ਮੈਂ ਤੈਨੂੰ ਐਸਾ ਦੀਵਾ ਦੱਸਦਾ ਬਾਲ ਜਿਸ ਦੀਵੇ ਦੇ ਬਣਨ ਨਾਲ ਸੱਚਮੁੱਚ ਨੇਤਰਹੀਣ ਦੇ ਅੰਦਰ ਵੀ ਚਾਨਣ ਹੋ ਸਕਦਾ ਆਖੋ ਆਖੋ ਤੇ ਆਓ ਹੁੰਦਾ ਮੈਂ ਸ਼ਬਦ ਬੋਲਦਾ ਫਿਰ ਸ਼ਬਦ ਨੂੰ ਵਿਚਾਰ ਵਾਸਤੇ ਦਿੰਦੇ ਬਿਨ ਤੇਲ ਦੀਵਾ ਕਿਉਂ ਜਲੇ ਬਿਨ
ਸੋਨੇ ਦਾ ਪਿੱਤਲ ਦਾ ਮਿੱਟੀ ਦਾ ਢੇਰ। ਸਾਹਿਬ ਕਹਿੰਦੇ ਇਹਨਾਂ ਦੀਵਿਆਂ ਚੋਂ ਐਸਾ ਦੀਵਾ ਮੈਂ ਨਹੀਂ ਦੱਸ ਰਿਹਾ ਅਖਬਾਰ। ਸੁਣ ਮੈਂ ਜਿਹੜਾ ਦੀਵਾ ਕਹਿੰਦਾ ਜੋ ਦੀਵਾ ਬਾਲ ਲਏ ਤਾਂ ਜੇ ਅਗਿਆਨ ਤਾਂ ਮੁੱਕ ਸਕਦੀ ਹੈ। ਇਹ ਮਾਇਆ ਦੀ ਲੁੱਟ ਛੁੱਟ ਮਾਇਆ ਦਾ ਧੋਖਾ ਮੁੱਕ ਸਕਦਾ। ਮਹਾਰਾਜ ਇਹ ਦੀਵਾ ਕੈਸਾ ਕਹਿੰਦੇ ਸੁਣ ਆਖੋ ਦੀਵਾਲੀ ਵਾਲ ਸ਼ਬਦ ਪਾਇਆ ਕਮਾਈ ਹੈ ਕਮਾਈ ਹੈ ਕੈਸਾ ਦੀਵਾ। ਮੈਂ ਗੱਲ ਮੰਨਣ ਦੀ ਕਹੀ ਸੀ ਮੈਂ ਚੰਗਾ ਪਾਠ ਕਰਨ ਲੱਗ ਗਿਆ ਉਚਾਰਨ ਵੀ ਚੰਗਾ ਹੋ ਗਿਆ ਬਾਣੀ ਚੰਗੀ ਬੋਲ ਸਕਦਾ ਪਾਠੀ ਤਾਂ ਚੰਗਾ ਬਣ ਗਿਆ ਪਰ ਦੀਵਾ ਫੇਰ ਵੀ ਨਹੀਂ ਬਣਿਆ। ਗੱਲ ਫੇਰ ਸਮਝ ਪਾਠ ਮੈਂ ਚੰਗਾ ਕਰਨ ਲੱਗ ਗਿਆ ਉਚਾਰਨ ਵੀ ਚੰਗਾ ਹੋ ਗਿਆ ਬੋਲ ਵੀ ਚੰਗੇ ਮੈਂ ਪਾਠ ਸੁਣਾ ਨਹੀਂ ਸਕਦਾ ਪਾਠੀ ਮੈਂ ਚੰਗਾ ਬਣ ਗਿਆ ਲੇਕਿਨ ਦੀਵਾ ਫੇਰ ਵੀ ਨਹੀਂ ਬਣਿਆ। ਆਖੋ ਗੱਲ ਚਲੋ ਅਰਥ ਵੀ ਕਰਨ ਲੱਗ ਗਿਆ ਵਿਚਾਰ ਵੀ ਕਰਨ ਲੱਗ ਗਿਆ ਵਿਚਾਰ ਜਾਣਦਾ ਵੀ ਹਾਂ ਸੁਣਾਉਂਦਾ ਵੀ ਹਾਂ ਪੜ੍ਹੇ ਵੀ ਬੜੇ ਨੇ ਵਿਦਵਾਨ ਤਾਂ ਬਣ ਗਿਆ ਗਿਆਨੀ ਤਾਂ ਬਣ ਗਿਆ ਲੇਕਿਨ ਦੀਵਾ ਫੇਰ ਵੀ ਨਹੀਂ ਬਣਿਆ। ਦੀਵਾ ਫੇਰ ਵੀ ਨਹੀਂ ਬਣਿਆ ਹਾਂ ਦੀਵਾ ਫਿਰ ਉਹ ਬਣਿਆ ਕੌਣ ਜਿਹੜਾ ਪੜ੍ਹਦਾ ਵੀ ਹੈ ਸੁਣਦਾ ਵੀ ਹੈ ਵਿਚਾਰਦਾ ਵੀ ਹੈ ਤੇ ਵਿਚਾਰ ਨੂੰ ਜੋ ਕਮਾ ਗਿਆ ਉਹ ਦੀਵਾ ਬਣ ਗਿਆ। ਆਖੋ ਉਹ ਦੀਵਾ ਬਣ ਗਿਆ। ਪਾਠੀ ਬਣਨਾ ਕੋਈ ਮਾੜੀ ਗੱਲ ਹੈ? ਠੀਕ ਹੈ ਅੱਛੀ ਗੱਲ ਹੈ। ਆਖੋ ਬਾਣੀ ਪੜ੍ਹੇਗਾ ਤੇ ਇੱਕ ਦਿਨ ਸਮਝੇਗਾ ਵੀ ਆਖੋ ਅੱਛੀ ਗੱਲ ਹੈ ਪਰ ਦੀਵਾ ਨਹੀਂ ਬਣਿਆ। ਦੀਵਾ ਤਾਂ ਉਹੀ ਬਣਿਆ ਜਿਹਨੇ ਕਮਾਇਆ ਜਿਹਨੇ ਮਨਨ ਕੀਤਾ ਪੜ੍ਹਿਆ ਵੀ ਹੈ ਸੁਣਿਆ ਵੀ ਹੈ ਸਮਝਿਆ ਵੀ ਹੈ ਸਮਝਦਾ ਹੋਇਆ ਵੀ ਕਮਾਉਂਦਾ ਨਹੀਂ ਦੀਵਾ ਨਹੀਂ ਬਣਿਆ। ਜਿੰਨੀ ਦੇਰ ਤੱਕ ਤੂੰ ਕਮਾਉਣ ਵਾਲਾ ਗੱਲ ਨਹੀਂ ਕਰਦਾ ਤੂੰ ਦੀਵਾ ਨਹੀਂ ਬਣਿਆ। ਜਿੰਨੀ ਦੇਰ ਤੱਕ ਕਮਾਉਣ ਵਾਲੀ ਗੱਲ ਨਹੀਂ ਹੁੰਦੀ ਮੰਨਣ ਨਹੀਂ ਹੋਇਆ ਜਿੰਨੀ ਵਾਰੀ ਕਮਾਉਣ ਵਾਲੀ ਗੱਲ ਨਹੀਂ ਹੁੰਦੀ ਅਗਿਆਨਤਾ ਨਹੀਂ ਲੁੱਟੀ। ਜਿੰਨੀ ਦੇਰ ਤੱਕ ਕਮਾਉਣ ਵਾਲੀ ਗੱਲ ਨਹੀਂ ਹਨੇਰਾ ਨਹੀਂ ਜਾਣਾ ਅਖਬਾਰੀ ਲੁੱਟ ਛੁੱਟ ਪਈ ਰਹੇਗੀ ਹਰ ਦੇ ਸਿਰ ਸਦਾ ਅਖਬਾਰੀ ਵਾਰ ਹੁੰਦਾ ਹੀ ਰਹੇਗਾ ਅਖਬਾਰੀ ਹਰੇ ਬੋਲ ਤੇ ਵੀ ਕਹਿੰਦੇ ਦੀਵਾ ਬੜਾ ਸੋਹਣਾ ਹੋਵੇ ਬਾਹਰੋਂ ਬੜਾ ਸੋਹਣਾ ਹੋਵੇ ਅਖਬਾਰੀ ਕਮਾਈ ਦਾ ਤੇਲ ਵੀ ਪੈ ਗਿਆ ਕਈ ਸਵਾਲ ਕਰਨ ਵਾਲੇ ਇਹ ਕਹਿੰਦੇ ਇੱਕ ਤਰਫ ਤੁਸੀਂ ਕਹਿੰਦੇ ਹੋ ਦੀਵਾ ਤੇ ਇੱਕ ਤਰਫ ਤੁਸੀਂ ਸੁਣਾਇਆ ਸੀ ਦੁੱਖ ਭਜਨ ਤੇਰਾ ਨਾਮ ਦੀ ਦੁੱਖ ਭਜਨ ਤੇਰਾ ਨਾਮ ਇੱਕ ਤਰਫ ਇਹ ਸੁਣਾਇਆ ਸੀ ਦੁੱਖ ਵਿੱਚ ਪਾਇਆ ਤੇ ਇਹ ਕੀ ਹੋਇਆ ਦੀਵਾ ਤੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇ ਇਹ ਸਮਝਾਓ ਇੱਕ ਵਾਰੀ ਸਾਰੇ ਬੋਲੂਗਾ ਇੱਕ ਬੇਨਤੀ ਕਰਾਂ ਜਿਹਨੇ ਵੀ ਨਿਆਮ ਤੋਂ ਵੀ ਹੋਣੀਆਂ ਭੁੱਖਾਂ ਹਨ ਜਿੰਨੀਆਂ ਵੀ ਉਹ ਸਾਡੇ ਸੁੱਖਾਂ ਨੂੰ ਖਾਂਦੀਆਂ ਨੇ ਅੱਜ ਸਾਡੇ ਘਰਾਂ 'ਚ ਸੁੱਖ ਨਹੀਂ ਹਨ ਸਭ ਬੰਦਾ ਦੁਖੀ ਹੈ ਟੈਨਸ਼ਨ ਹੈ ਕਲਪਨਾ ਹੈ ਸਾਨੂੰ ਇੱਕ ਸ਼ਿਕਵਾ ਹੈ ਸਾਡੇ ਘਰ ਸੁੱਖ ਨਹੀਂ ਕਾਰਨ ਇੱਕੋ ਹੀ ਹੈ ਜਿੰਨੀ ਦੇਰ ਤੱਕ ਸਾਡੇ ਅੰਦਰ ਨਾਮ ਤੋਂ ਵਿਆਉਂਦੀਆਂ ਭੁੱਖਾਂ ਹੋਣਗੀਆਂ ਸਾਡੇ ਘਰ ਸੁੱਖ ਨਹੀਂ ਰਹਿਣਗੇ
ਕਿਉਂਕਿ ਨਾਮ ਤੋਂ ਵੀ ਹੋਣੀਆਂ ਭੁੱਖਾਂ ਦੀ ਭੁੱਖ ਹੈ ਸੁੱਖ ਸੁੱਖ ਮੁੱਕ ਜਾਣਗੇ ਇਹ ਖਾਂਦੀਆਂ ਰਹਿਣਗੀਆਂ ਮੁਸੀਬਤਾਂ ਚੋਂ ਜੇ ਕੋਈ ਵੱਡੀ ਮੁਸੀਬਤ ਹੈ ਨਾ ਉਹ ਕਿਹੜੀ ਨਾਮ ਤੋਂ ਬਿਨਾਂ ਹੋਰ ਕੁਝ ਮੰਗਣਾ ਦੁੱਖਾਂ ਚੋਂ ਵੱਡਾ ਦੁੱਖ ਹੈ ਉਹ ਕਿਹੜਾ ਨਾਮ ਤੋਂ ਬਿਨਾਂ ਹੋਰ ਕੁਝ ਮੰਗਣਾ ਮੇਰੇ ਤੋਂ ਹੋਰ ਜੇ ਮੰਗਣਾ ਸਿਰ ਦੁੱਖਾ ਕੇ ਦੁੱਖ ਆਪੋ ਬਾਰੇ ਸ਼ਾਇਦ ਨੇ ਕਿਹਾ ਮੁਸੀਬਤਾਂ ਚ ਵੱਡੀ ਮੁਸੀਬਤ ਹੈ ਨਾਮ ਤੋਂ ਬਿਨਾਂ ਹੋਰ ਕੁਝ ਮੰਗਣਾ ਜੇ ਸਮਝ ਆਉਂਦੀ ਹੈ ਨਾਮ ਤੋਂ ਵੀ ਹੋਣੀ ਆ ਭੁੱਖਾਂ ਸਾਡੇ ਸੁੱਖਾਂ ਨੂੰ ਖਾਂਦੀਆਂ ਨੇ ਤੇ ਸਾਡੇ ਘਰ ਭੁੱਖ ਵੀ ਜੀ ਨਹੀਂ ਰਹਿਣੇ ਜੇ ਤੁਹਾਨੂੰ ਨਾਮ ਦੀ ਭੁੱਖ ਲੱਗ ਜਾਏ ਨਾਮ ਦੀ ਭੁੱਖ ਲੱਗ ਗਈ ਇਸ ਭੁੱਖ ਦੀ ਭੁੱਖ ਹੈ ਦੁੱਖ ਉਹ ਦੁੱਖ ਖਾਂਦੀ ਹੈ ਜੇ ਸਾਡੇ ਗ੍ਰਹਿ ਸਾਡੇ ਅੰਦਰ ਨਾਮ ਦੀ ਭੁੱਖ ਲੱਗ ਜਾਏ ਸੱਚੇ ਨਾਮ ਦੀ ਭੁੱਖ ਲੱਗ ਜਾਏ ਸਾਡੇ ਘਰ ਦੁੱਖ ਨਹੀਂ ਰਹਿਣੇ ਆਖੋ ਵਾਹਿਗੁਰੂ ਹੈ ਨਾ ਦੁੱਖ ਮੁਕਾਉਂਦੀ ਹੈ ਐਸਾ ਦੀਵ ਹੈ ਜੇ ਕੋਈ ਨਾਮ ਦੀ ਕਮਾਈ ਕਰੇਗਾ ਸਾਡੇ ਘਰ ਦੁੱਖ ਨਹੀਂ ਰਹਿਣੇ ਗੁਰੂ ਸਾਹਿਬ ਨੇ ਕਿਹਾ ਸਾਡੇ ਨਾਮ ਕੀ ਲੱਗੇ ਭੁੱਖ ਕੀ ਕਰਦੀ ਹੈ ਉਹ ਭੁੱਖ ਹੈ ਖਾਏ ਚਲੀ ਹੈ ਦੁੱਖ ਆਖੋ ਭਾਈ ਉਹ ਦੁੱਖ ਖਾਂਦੀ ਹੈ ਸਾਰੇ ਬੋਲੋ ਇਹ ਤਾਂ ਗੱਲ ਯਾਦ ਰੱਖਣੀ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾ ਬਿਨਾਂ ਸਭ ਕੂੜ ਗਾਲੀ ਗੁੱਛੀਆਂ ਤੇ ਸਾਹਿਬ ਕਹਿੰਦੇ ਕਮਾਈ ਦਾ ਤੇ ਕਹਿੰਦੇ ਮਹਾਰਾਜ ਤੇਲ ਵੀ ਭਰਿਆ ਪਿਆ ਹੋਵੇ ਦੀਵਾ ਵੀ ਚੰਗਾ ਹੋਵੇ ਤੇ ਬੱਤੀ ਤੋਂ ਬਿਨਾਂ ਅੱਕ ਵਾਹਿਗੁਰੂ ਪੋ ਵੱਟੀ ਇਹ ਤਨ ਪਾਈ ਪਰਮੇਸ਼ਰ ਦੇ ਪੋ ਨਹੀਂ ਬੱਟੀ ਕਹਿੰਦੇ ਬੱਟੀ ਵੀ ਚੰਗੀ ਹੋਵੇ ਪਰ ਚਾਨਣਾ ਦੀਵਾ ਦੇਵੇ ਫਿਰ ਕੀ ਹੋਏਗਾ ਚਾਨਣ ਵੀ ਚਾਹੀਦਾ ਕਹਿੰਦੇ ਚਾਨਣ ਹੋ ਸਕਦਾ ਹੁਣ ਸੱਚ ਬੂਝਣ ਆਣ ਜਲਾਈ ਜੇ ਇਸ ਅਵਸਥਾ ਦਾ ਮੰਨਣ ਹੋ ਜਾਏ ਕਮਾਣ ਹੋ ਜਾਏ ਤੇ ਇਸ ਚਾਨਣ ਵਿੱਚ ਕੀ ਮਿਲੇਗਾ ਅੱਖ ਵਾਹਿਗੁਰੂ ਤੇਰੇ ਜੀਵਨ ਦਾ ਮਨੋਰਥ ਪੂਰਾ ਹੋ ਜਾਏਗਾ ਇਹ ਤੇਲ ਦੀਵਾ ਇਉਂ ਜਲਾਏ ਕੀ ਮਿਲੇਗਾ ਕਰ ਚਾਨਣ ਸਾਹਿਬ ਤੋਂ ਇਸ ਚਾਨਣ ਚ ਕੀ ਮਿਲੇਗਾ ਸਾਹਿਬ ਜੀਵਨ ਦਾ ਮਨੋਰਥ ਪੂਰਾ ਹੋ ਜਾਏਗਾ ਸਾਰੇ ਬੋਲੋ ਤੇ ਤਾਂ ਪਿੱਤਰ ਬਾਣੀ ਵਿੱਚ ਮੰਨਣ ਦਾ ਜ਼ਿਕਰ ਕਰਕੇ ਇਸ ਤਰ੍ਹਾਂ ਸ਼ਬਦ ਬੋਲ ਕੇ ਸਾਨੂੰ ਸਮਝਾਉਂਦੇ ਨੇ ਫਿਰ ਸਮਾਨ
Yeah.
ਚਿੰਤਾ ਜਿਸ ਵਕਤ ਆਉਣ ਵਾਲੀ ਜਨਰੇਸ਼ਨ ਦੀ ਹੈ ਉਸਨੂੰ ਕਿਵੇਂ ਬਚਾਇਆ ਜਾਏ ਆਪੋ ਭਾਈ ਮੈਂ ਕਈ ਘਰਾਂ ਵਿੱਚ ਜਾ ਕੇ ਵੇਖੇ ਮੈਂ ਗੁਰੂ ਦੀ ਹਜ਼ੂਰੀ 'ਚ ਕਿਹਾ ਮੈਂ ਕਈ ਘਰਾਂ 'ਚ ਗਿਆ ਅਤੇ ਦੇਖਿਆ ਕਿ ਅਸੀਂ ਜਨਰੇਸ਼ਨ ਨੂੰ ਨਾ ਸੰਭਾਲਿਆ ਉਹਨਾਂ ਦੇ ਘਰ ਜਦੋਂ ਉਹ ਸੰਤਾਨ ਹੋਏਗੀ ਸਾਨੂੰ ਉਹਨਾਂ ਦੇ ਘਰੋਂ ਗੁਰ ਸਿੱਖੀ ਦੇਖੀ ਔਖੀ ਬਚਾਈ ਅੱਜ ਜਿੱਧਰ ਆਉਣ ਵਾਲੀ ਜਨਰੇਸ਼ਨ ਜਾ ਰਹੀ ਹੈ ਜੇ ਹੁਣ ਅਸੀਂ ਵਿਚਲੇ ਦੇ ਨਾ ਸੰਭਾਲ ਸਕੇ ਇਹ ਪੀੜਾ ਸਾਨੂੰ ਹੀ ਭੁਗਤਣੀ ਪਏਗੀ ਇਸਦਾ ਇੱਕੋ ਇੱਕ ਇਲਾਜ ਹੈ ਪਹਿਲਾਂ ਜਨਰੇਸ਼ਨ ਨੂੰ ਬਚਾਉਣ ਵਾਸਤੇ ਸਾਨੂੰ ਆਪ ਹੀ ਰੱਖਣਾ ਪਏਗਾ ਆਪ ਗੁਰੂ ਦੀ ਸੋਚ ਅਪਣਾਉਣੀ ਹੋਏਗੀ ਤਾਂ ਕਿ ਬੱਚੇ ਇਹ ਸਵਾਲ ਨਾ ਕਰਨ ਤੁਸੀਂ ਜੋ ਸਾਨੂੰ ਸਮਝਾਉਂਦੇ ਹੋ ਅਸੀਂ ਤੁਹਾਡੇ ਜੀਵਨ ਵਿੱਚ ਨਹੀਂ ਵੇਖਿਆ ਆਪੋ ਭਾਈ ਬੱਚੇ ਅੱਜ ਪੇਰੈਂਟਸ ਦੇ ਜੀਵਨ ਵਿੱਚ ਕੋਈ ਕੁਝ ਵੇਖਣਾ ਚਾਹੁੰਦੇ ਨੇ ਜੋ ਪੇਰੈਂਟਸ ਬੱਚਿਆਂ ਕੋਲ ਕਰਾਉਣਾ ਚਾਹੁੰਦੇ ਨੇ ਮੈਂ ਬੱਚਿਆਂ ਦੇ ਨੇੜੇ ਹੋ ਕੇ ਵੇਖਿਆ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਉਹਨਾਂ ਨੂੰ ਇੱਕ ਸ਼ਿਕਵਾ ਹੈ ਦੂਰ ਭੱਜਣ ਦਾ ਅਤੇ ਜੋ ਪੇਰੈਂਟਸ ਨੇ ਜੋ ਸਾਨੂੰ ਕਹਿੰਦੇ ਨੇ ਉਹ ਆਪ ਕਿਉਂ ਨਹੀਂ ਅਮਲ ਕਰਦੇ ਦੂਸਰਾ ਮੈਂ ਸੱਚ ਕਹਿੰਦਾ ਉਹਨਾਂ ਨੂੰ ਸ਼ਿਕਵਾ ਸੀ ਸਾਡੇ ਪ੍ਰੀਚਰ 'ਤੇ ਵੀ ਆਪੋ ਵਾਹੀ ਨਹੀਂ ਉਹ ਜੋ ਸਾਨੂੰ ਸਮਝਾਉਂਦੇ ਨੇ ਉਹਨਾਂ ਦੇ ਜੀਵਨ ਵਿੱਚ ਕਿਉਂ ਨਹੀਂ ਆਪੋ ਵਾਹੀ ਸਾਨੂੰ ਇਹ ਬੱਚਿਆਂ ਦੇ ਸ਼ਿਕਵੇ ਸੁਣ ਕੇ ਸਿਰਫ ਸੁਣਨ ਤੱਕ ਹੀ ਸੀਮਤ ਨਹੀਂ ਕਰਨੇ ਹੋਣਗੇ ਜੋ ਉਹਨਾਂ ਦੇ ਸ਼ਿਕਵੇ ਸਾਨੂੰ ਦੂਰ ਕਰਨੇ ਪੈਣਗੇ ਆਪੋ ਭਾਈ ਸਾਨੂੰ ਵੀ ਜੀਵਨ ਉਸਦੇ ਮੁਤਾਬਕ ਚਾਲਣਾ ਪਏਗਾ ਜਿਸ ਦੀ ਸਾਨੂੰ ਲੋੜ ਹੈ ਆਪੋ ਭਾਈ ਛੋਟੀ ਜਿਹੀ ਮੈਂ ਇੱਕ ਮਿਸਾਲ ਦੇ ਦਿੰਦਾ ਚੰਡੀਗੜ੍ਹ ਦੇ ਵਿੱਚ ਇੱਕ ਅਸੀਂ ਪ੍ਰੋਗਰਾਮ ਲਿਖਿਆ ਨਸ਼ਾ ਛੁਡਾਉਣ ਬਾਰੇ ਆਪੋ ਭਾਈ ਅਸੀਂ ਪ੍ਰਚਾਰ ਕਰਦੇ ਜਾ ਰਹੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਾਲ ਸਹਿਯੋਗ ਲੈ ਕੇ ਐਗਰੀਕਲਚਰ ਯੂਨੀਵਰਸਿਟੀ ਤੋਂ ਸਟਾਰਟ ਕਰਕੇ ਅਸੀਂ ਤੁਰ ਗਏ ਅਤੇ ਵਿਚਾਰ ਦਿੰਦੇ ਦਿੰਦੇ ਇੱਕ ਥਾਂ 'ਤੇ ਐਸੇ ਪਹੁੰਚੇ ਅਤੇ ਸਵੇਰੇ ਪਤਾ ਚੱਲਿਆ ਇੱਕ ਬੱਚੀ ਘਰ ਗਈ ਆਪੂ ਵਾਹਿਗੁਰੂ ਉਹ ਸੁਣ ਕੇ
ਕਾਫੀ ਦੇਰ ਬਾਅਦ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਿਸੇ ਦੀ ਸੁੱਤੀ ਹੋਈ ਚੇਤਨਾ ਜਾਗੀ ਹੈ। ਆਪੂ ਵਾਹਿਗੁਰੂ ਕਦੇ ਮਹਿਸੂਸ ਹੋਇਆ ਸੀ ਕਿ ਜਿਹੜੇ ਬਦਲਾਵਾਂ ਲਿਖੇ ਗਏ ਸੀ ਉਹਨਾਂ ਦੀ ਮੁੜ ਕੇ ਚੇਤਨਾ ਜਗਾਉਣੇ ਮਾਈ ਭਾਗੋ ਨੇ ਸਾਨੂੰ ਚੇਤਨਾ ਜਗਾਈ ਸੀ। ਆਪੂ ਵਾਹਿਗੁਰੂ ਅਤੇ ਇਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਉਸ ਦਿਨ ਕਿ ਕਿਸੇ ਦੀ ਚੇਤਨਾ ਜਾਗਦੀ ਹੈ। ਉਹ ਕਰ ਗਈ ਸੁਣ ਕੇ ਗਈ ਸੀ ਕਾਰਜ ਕਮੇਟੀ ਅਤੇ ਨਿੱਤ ਦੇ ਪ੍ਰੋਗਰਾਮ ਦੇ ਮੁਤਾਬਕ ਉਸਦਾ ਫਾਦਰ ਪੀਣ ਲੱਗ ਪਿਆ। ਜਦੋਂ ਪੀਣ ਲੱਗਿਆ ਹੀ ਸੀ ਤਾਂ ਉਸ ਬੱਚੇ ਨੇ ਕਿਹਾ, ਡੈਡੀ ਇਹ ਗੱਲ ਦੱਸ, ਜੇ ਮੈਂ ਘਰ ਪੀ ਕੇ ਆ ਜਾਵਾਂ ਤੂੰ ਕੀ ਮਹਿਸੂਸ ਕਰੇਗਾ? ਇਸ ਦਾ ਜਵਾਬ ਦੇ, ਜੇ ਮੈਂ ਘਰ ਪੀ ਕੇ ਆ ਜਾਵਾਂ, ਬੀ ਏ ਪੜ੍ਹਦੀ ਸੀ ਬੇਟੀ, ਤੁਸੀਂ ਕੀ ਤੂੰ ਕੀ ਮਹਿਸੂਸ ਕਰੇਗਾ? ਕਹਿੰਦੀ ਕੀ ਬੋਲਦੀ ਹੈ, ਮੈਂ ਤੇਰਾ ਗਰਦਨ ਵੜ ਦਿਆਂਗਾ। ਆਪੋ ਆਈ ਪਿਓ ਦੇ ਸਾਹਮਣੇ ਧੀ ਪੀ ਕੇ ਆਵੇ, ਆਪੋ ਆਏ ਮੈਂ ਤੇਰੀ ਗਰਦਨ ਵੜ ਜਾਂਗਾ, ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਅਤੇ ਉਹ ਜੱਟ ਬੋਲੀ, ਤੂੰ ਮੇਰਾ ਪਿਓ ਹੈ ਨਾ, ਜੇ ਮੈਂ ਪੀ ਕੇ ਆਵਾਂ ਤੂੰ ਬਰਦਾਸ਼ਤ ਨਹੀਂ ਕਰੇਗਾ, ਅਤੇ ਤੇਰਾ ਪਿਓ ਗੁਰੂ ਗੋਬਿੰਦ ਸਿੰਘ ਤੈਨੂੰ ਬਰਦਾਸ਼ਤ ਕਰ ਜਾਵੇਗਾ। ਤੇਰਾ ਪਿਓ ਤੈਨੂੰ ਬਰਦਾਸ਼ਤ ਕਰ ਜਾਵੇਗਾ। ਅੱਜ 7 ਸਾਲ ਹੋ ਗਏ ਉਸ ਬੰਦੇ ਨੇ ਨਹੀਂ ਪੀਤੀ, ਆਪੋ ਉੱਥੇ ਹੀ ਛੱਡ ਦਿੱਤੀ। ਇਹ ਭੈਣਾਂ ਇਹ ਮਾਤਾਵਾਂ ਮੇਰੀਆਂ ਬੱਚੀਓ, ਤੁਹਾਡੀ ਵੀ ਚੇਤਨਾ ਜਾਗਰ